ਊਨ ਸਿੰਘ ਕਾ ਸਰਸ ਸੋ ਧਰਮ ਭਯੋ ਰਾਕੇਸ਼।
ਹੁਣ ਇਸ ਤਰ੍ਹਾਂ ਕਵੀ ਜੀ ਨੇ ਇੱਕ ਉਹਦੇ ਚ ਅਲੰਕਾਰ ਬਣਾ ਦਿੱਤਾ ਕਿ ਇਹ ਸਾਰੇ ਸਿੰਘ ਕਾ ਰਾਕਸ਼ਣ ਦੇ ਪੁੱਤਰ ਰਾਹੂ ਸਮਾਨ ਹੋ ਗਏ ਹਨ। ਸੋ ਇਹ ਇੱਕ ਅਲੰਕਾਰ ਹੁੰਦਾ, ਕਾਵਿ ਰਚਨਾ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ। ਮਨ ਸਿੰਘ ਕਾ ਰਾਕਸ਼ਣੀ ਦੇ ਪੁੱਤਰ ਬਣ ਗਏ ਲੋਕ ਮਾਨੋ, ਔਰ ਸਾਰਿਆਂ ਨੂੰ ਦੁਖੀ ਕਰਨ ਲੱਗ ਪਏ। ਜਿਹੜਾ ਧਰਮ ਸੀਗਾ ਇਹ ਧਰਮ ਭਯੋ ਰਾਕੇਸ਼, ਧਰਮ ਜਿਹੜਾ ਸੀ ਇਹ ਚੰਦਰਮਾ ਵਾਂਗੂ ਹੋ ਗਿਆ, ਤੇ ਚੰਦਰਮਾ ਨੂੰ ਚਿੰਬੜ ਗਿਆ ਆ ਕਰਕੇ ਇੱਥੇ ਰਾਹੂ। ਭਾਵ ਜਿਹੜਾ ਧਰਮ ਸੀ ਉਹਨੂੰ ਲੋਕ ਰਾਹੂ ਵਾਂਗੂ ਚਿੰਬੜ ਕੇ ਕਾਲੀਆਂ ਕਰਤੂਤਾਂ ਕਰਨੇ ਕਰਕੇ ਧਰਮੀ ਪੁਰਸ਼ ਜਿਹੜਾ ਸੀ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਜਾਈ ਹੋ ਗਿਆ। ਦੁਨੀਆਂ ਅੰਦਰ ਦੇਖਣ ਨੂੰ ਕੱਪੜੇ ਧਰਮੀ ਤੇ ਅੰਦਰੋਂ ਅਧਰਮੀ, ਇਸ ਤਰ੍ਹਾਂ ਸੰਸਾਰ ਜਿਹੜਾ ਸੀ ਦਿਖਾਵੇ ਵਾਲਾ ਬਣ ਗਿਆ।
ਚਾਉ ਪਏ ਨਿਰਪਤ ਪੁਕਾਰਨਾ ਸੁਣ ਹੈ ਕਾਈ।
ਇਸ ਤਰ੍ਹਾਂ ਜਿਹੜੀ ਸੀ ਰਾਜੇ ਕੋਈ ਪੁਕਾਰ ਨਹੀਂ ਸੀ ਸੁਣਦੇ ਕਿਸੇ ਦੀ, ਕਿਸੇ ਨੇ ਪੁਕਾਰ ਕਰਨ ਜਾਣਾ ਰਾਜਾ ਕਹਿੰਦਾ ਕਿਹੜਾ ਇਨ੍ਹਾਂ ਗੱਲਾਂ ਚ ਫਸੇ। ਰਾਜਾ ਤਾਂ ਆਪ ਸ਼ਰਾਬੀ ਹੋ ਕੇ ਲੇਟਿਆ ਪਿਆ ਜਾਂ ਜੂਆ ਖੇਡ ਰਿਹਾ, ਹੋਰ ਗਲਤ ਕੰਮਾਂ ਚ ਲੱਗਿਆ ਹੋਇਆ, ਰਾਜੇ ਕਿਸੇ ਦੀ ਗੱਲ ਨਹੀਂ ਸੀ ਸੁਣਦੇ।
ਕਾਜੀ ਰਿਸ਼ਵਤ ਬਸ ਅਧਿਕਾਰੀ,
ਕਾਜੀ ਜਿਹੜੇ ਸੀ ਉਹ ਰਿਸ਼ਵਤ ਲੈ ਕੇ ਬਸ ਕੰਮ ਕਰ ਦਿੰਦੇ ਲੋਕਾਂ ਦਾ, ਦੁਸ਼ਟਤਾਈ ਚ ਆ ਗਏ।
ਝੂਠੇ ਕੋ ਸਾਚਾ ਕਰ ਦੇਈ,
ਝੂਠੇ ਬੰਦੇ ਨੂੰ ਰਿਸ਼ਵਤ ਲੈ ਕੇ ਸੱਚਾ ਕਰ ਦਿੰਦੇ ਸਨ।
ਸੱਤ ਨਿਆਂ ਕੋ ਨਾਉ ਨਾ ਲਈ,
ਹੁਣ ਜਿਹੜਾ ਕੋਈ ਸੱਚੀ ਗੱਲ ਸੀ ਨਿਆਂ ਦੀ ਗੱਲ ਸੀ ਉਹਦਾ ਨਾਉ ਨਹੀਂ ਸੀ ਲੈਂਦੇ।
ਜਹ ਤਹ ਚੱਲੀ ਮਲੇਸ਼ਨ ਭਾਖਾ,
ਜਿੱਥੇ ਕਿੱਥੇ ਮਲੇਸ਼ਨ ਦੀ ਭਾਸ਼ਾ ਚੱਲ ਪਈ ਚਾਰੇ ਪਾਸੇ।
ਨਿਜ ਨਿਜ ਧਰਮ ਨਰਨ ਸਭ ਨਾਥਾ,
ਇਸ ਤਰ੍ਹਾਂ ਆਪੋ ਆਪਣਾ ਜਿਹੜਾ ਧਰਮ ਸੀ ਮਨੁੱਖਾਂ ਨੇ ਉਹ ਛੱਡ ਹੀ ਦਿੱਤਾ। ਮਨ ਧਰਮ ਦੀ ਗੱਲ ਹੀ ਖਤਮ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰਿਆ ਪ੍ਰਧਾਨ ਵੇ ਲਾਲੋ।
ਪੁੰਨਹੀਨ ਤਨ ਪਾਪਨ ਪੀਨਾ,
ਇਸ ਤਰ੍ਹਾਂ ਕਹਿੰਦੇ ਨੇ ਪੁੰਨਾ ਤੋਂ ਹੀਣਾ ਜਿਹੜਾ ਸੀ ਨਾ ਸਰੀਰ ਲੋਕਾਂ ਦੇ, ਉਹ ਤਕੜੇ ਪਾਪਾਂ ਵਾਲੇ ਬਣ ਗਏ, ਪੁੰਨਾ ਤੋਂ ਹੀਣੇ ਹੋ ਗਏ। ਪੁੰਨ ਘਟ ਜਾਂਦੇ ਨੇ ਜਦੋਂ ਇਨਸਾਨ ਦੇ ਪਾਪ ਵੱਧ ਜਾਂਦੇ ਹਨ।
ਦਰਬ ਖਸੋਟ ਹੈ ਦੇਖ ਤਾਂ ਦੀਨਾ,
ਗਰੀਬ ਆਦਮੀ ਕੋਲ ਪੈਸਾ ਦੇਖਦੇ ਤਾਂ ਖੋਹ ਹੀ ਲੈਂਦੇ ਸਨ।
ਪਰ ਕਾਰਜ ਕੇ ਕਰਤਾ ਹਾਨੀ,
ਪਰਾਏ ਕਾਰਜਾਂ ਦੀ ਹਾਨੀ ਕਰਨੀ, ਨੁਕਸਾਨ ਕਰ ਦੇਣਾ, ਦੂਜੇ ਦੇ ਕੰਮ ਨਾ ਬਣ ਦੇਣੇ।
ਸਨ ਜਿਉ ਤਨ ਖੋਵ ਹੈ ਦੁਖਦਾਨੀ,
ਇਸ ਤਰੀਕੇ ਦੇ ਨਾਲ ਲੋਕਾਂ ਨੂੰ ਦੁੱਖ ਦੇਣਾ ਅਤੇ ਫਿਰ ਉਨ੍ਹਾਂ ਦਾ ਨੁਕਸਾਨ ਕਰਨਾ ਲੋਕਾਂ ਦਾ, ਤੇ ਇਸ ਤਰ੍ਹਾਂ ਸਾਰਾ ਜਿਹੜਾ ਨਾ ਸਣ ਵਾਂਗੂ ਸਣ ਸਿੱਕਣ ਆਪਣਾ ਆਪ ਕਟਾ ਕੇ ਰੱਸੇ ਦਾ ਰੂਪ ਹੋ ਕੇ ਦੂਜੇ ਨੂੰ ਬੰਨਣ ਦੇ ਕੰਮ ਆਉਂਦਾ, ਦੁਖਦਾਈ ਹੁੰਦਾ। ਕਈ ਚੀਜ਼ਾਂ ਐਸੀਆਂ ਜਿਹੜੀਆਂ ਪੁਰਾਣਿਆਂ ਨੂੰ ਪਤਾ ਸਣ ਕੀ ਹੁੰਦਾ। ਤੇ ਇਸ ਤਰ੍ਹਾਂ ਜੇ ਇਹ ਵੀਡੀਓ ਬਣ ਗਈ ਸਾਰੀ ਫਿਰ ਆਪਾਂ ਸਣ ਵੀ ਦਿਖਾ ਸਕਦੇ ਹਾਂ ਮਿਕਸਿੰਗ ਕਰਕੇ ਵਿੱਚ, ਆਹ ਚੀਜ਼ ਹੁੰਦੀ ਜੀ ਤੋਂ ਪਟਸਨ ਕਹਿੰਦੇ ਨੇ ਉਹਨੂੰ, ਉਹਦੇ ਤੋਂ ਇਹ ਕਾਨਿਆਂ ਵਾਂਗੂ ਲੰਬਾ ਲੰਬਾ ਜਿਹਾ ਹੁੰਦਾ, ਉਹ ਤੋਂ ਉਤਾਰਦੇ ਨੇ ਇੱਕ ਛਿਲਕਾ ਜਾਂ ਲੰਬਾ ਲੰਬਾ, ਉਹਦੇ ਫਿਰ ਰੱਸੇ ਬਣਦੇ ਨੇ। ਕਹਿੰਦੇ ਜਿਵੇਂ ਸਣ ਤੋਂ ਰੱਸਾ ਬਣ ਕੇ ਉਸੇ ਸਣ ਨੂੰ ਹੀ ਰੱਸਾ ਬੰਨ ਲੈਂਦਾ, ਇਸੇ ਤਰ੍ਹਾਂ ਹੀ ਦੁਨੀਆਂ ਵੀ ਦੂਜਿਆਂ ਨੂੰ ਰਾਜੇ ਵਜ਼ੀਰ ਫੌਜ ਉਹ ਐਸੇ ਬਣ ਗਏ ਕਿ ਆਪਣਿਆਂ ਨੂੰ ਦੁੱਖ ਦੇਣ ਲੱਗ ਪਏ ਦੁਨੀਆਂ ਦੇ ਅੰਦਰ।
ਪਰ ਧਨ ਪਰ ਨਿੰਦਿਆ ਪਰ ਦਾਰਾ,
ਜਿਹੜੀਆਂ ਚੀਜ਼ਾਂ ਤੋਂ ਪਰਮਾਤਮਾ ਨਹੀਂ ਚੰਗਾ ਮੰਨਦੇ ਜਿਨ੍ਹਾਂ ਨੂੰ, ਉਨ੍ਹਾਂ ਸਾਰੀਆਂ ਚੀਜ਼ਾਂ ਮਗਰ ਲੱਗੇ ਨੇ ਲੋਕ। ਪਰਾਇਆ ਧਨ ਇਹ ਪਰਮਾਤਮਾ ਨੂੰ ਭਾਉਂਦਾ ਨਹੀਂ ਕਿ ਪਰਾਇਆ ਧਨ ਲੈਣਾ, ਪਰਾਈ ਨਿੰਦਿਆ ਕਰੀ ਜਾਣੀ, ਪਰਾਈਆਂ ਇਸਤਰੀਆਂ ਵੱਲ ਹੀ ਧਿਆਨ ਦੇਈ ਜਾਣਾ, ਮਾੜੇ ਪਾਸੇ ਲੋਕਾਂ ਨੂੰ ਲੱਗ ਜਾਣਾ, ਇਹ ਤਿੰਨੇ ਚੀਜ਼ਾਂ ਜਿਹੜੀਆਂ ਪਰਮਾਤਮਾ ਤੋਂ ਸਾਨੂੰ ਦੂਰ ਕਰਦੀਆਂ ਹਨ।
ਜਿਸ ਦਿਨ ਤਨ ਮਨ ਸੋ ਹਿਤ ਧਾਰਾ,
ਰਾਤ ਦਿਨ ਇਨ੍ਹਾਂ ਚੀਜ਼ਾਂ ਵਿੱਚ ਪ੍ਰੇਮ ਲੱਗ ਗਿਆ ਲੋਕਾਂ ਦਾ, ਪਰਮਾਤਮਾ ਵਾਲੇ ਪਾਸੇ ਮਨ ਹਟ ਗਿਆ। ਕਹਿੰਦੇ ਅੱਠਵੀਂ ਤੱਕ ਤੇ ਚੰਗੇ ਨਿਆਣੇ ਪੜ੍ਹਦੇ ਆ, ਗੁਰਦੁਆਰੇ ਵੀ ਆਉਂਦੇ ਆ, ਬਾਣੀ ਪੜ੍ਹਦੇ ਆ, ਚੰਗੇ ਭਲੇ ਅੰਮ੍ਰਿਤ ਵੀ ਛਕੇ, ਜਿਉਂ ਹੀ ਕਾਲਜ ਚ ਪ੍ਰਵੇਸ਼ ਹੋਏ ਉਹ ਕੇਸ ਕਟਾ ਤੇ ਜੀ ਨਿਆਣਾ ਵਿਗੜ ਗਿਆ। ਹੁਣ ਕਿਉਂ, ਇਹ ਮਾਇਆ ਦਾ ਪ੍ਰਭਾਵ ਹੁੰਦਾ ਸਾਰਾ, ਖੁੱਲ ਖੇਡਾਂ ਹੋ ਜਾਣੀਆਂ, ਨਸ਼ਿਆਂ ਚ ਹੋ ਜਾਣਾ, ਬਿਰਤੀਆਂ ਮਾੜੀਆਂ ਹੋ ਜਾਣੀਆਂ, ਵਿਕਾਰੀ ਹੋ ਜਾਣਾ, ਫਿਰ ਕਿੱਥੇ ਮਨ ਇੱਧਰ ਨੂੰ ਆਉਂਦਾ। ਮਨ ਤੇ ਪਹਿਲਾਂ ਹੀ ਸ਼ੈਤਾਨ ਹੈ, ਅਗਦ ਪੜ੍ਹਿਆ ਸ਼ੈਤਾਨ ਵੇ ਲਾਲੋ। ਸੋ ਇਸ ਕਰਕੇ ਮਨ ਨੂੰ ਵਿਗੜਦਿਆਂ ਦੇਰ ਨਹੀਂ ਲੱਗਦੀ। ਸਿਆਣੇ ਕਹਿੰਦੇ ਨੇ ਦੁੱਧ ਅਤੇ ਬੁੱਧ ਨੂੰ ਫਿੱਟਦਿਆਂ ਦੇਰ ਨਹੀਂ ਲੱਗਦੀ। ਇਸ ਕਰਕੇ ਮਨ ਨੂੰ ਸੰਗਤ ਦੇ ਕਿਲੇ ਵਿੱਚ ਹੀ ਰੱਖੋ। ਜਦੋਂ ਹੀ ਸੰਗਤ ਤੋਂ ਮਨ ਥੋੜਾ ਜਿਹਾ ਬਾਹਰ ਜਾਂਦਾ ਦੋ ਦਿਨ ਸੰਗਤ ਚ ਲਾਓ ਦੇਖੋ ਮਨ ਨੂੰ ਕਿੰਨੀ ਮੈਲ ਲੱਗ ਜਾਂਦੀ। ਇਸ ਕਰਕੇ ਸੰਗਤ ਵਿਚ ਆਉਣਾ ਜਿਹੜਾ ਮਨ ਨੂੰ ਸਵੇਰੇ ਸ਼ਾਮ ਧੋਣਾ ਹੀ ਪੈਂਦਾ। ਜੇ ਮਨ ਸੰਗਤ ਵਿਚ ਨਾ ਆਵੇ ਤਾਂ ਹੌਲੀ ਹੌਲੀ ਕਰਕੇ ਜਿਹੜਾ ਮਨ ਹੈ, ਕਿਉਂਕਿ ਮਨ ਸੰਗਤ ਵਿਚ ਚਲਿਆ ਗਿਆ, ਸੰਗਤ ਵਿਚ ਰਿਹਾ, ਚਲੋ ਕੋਈ ਗੱਲ ਨੀ, ਸੰਗਤ ਚ ਨਾ ਆਇਆ ਘਰੇ ਬੈਠਾ ਰਿਹਾ ਕੋਈ ਗੱਲ ਨੀ, ਫਿਰ ਵੀ ਇੰਨਾ ਵਿਗੜਦਾ। ਪਰ ਸੰਗਤ ਵਿਚ ਬਣਾਇਆ ਤੇ ਕੁਸੰਗਤ ਵਿਚ ਚਲਿਆ ਗਿਆ। ਜਦੋਂ ਮਨ ਕੁਸੰਗਤ ਵਿਚ ਚਲਿਆ ਗਿਆ ਨਾ, ਫਿਰ ਸਾਡੇ ਮਨਾਂ ਦੇ ਉੱਤੇ ਪ੍ਰਭਾਵ ਮਾੜੇ ਪੈ ਜਾਂਦੇ ਨੇ, ਇਸੇ ਕਰਕੇ ਫਿਰ ਉਹ ਵਿਗੜ ਜਾਂਦੇ ਨਿਆਣੇ। ਮੈਂ ਬਥੇਰਾ ਕਿਹਾ ਸੀ ਵੀ ਇੰਨਾ ਰੁਪਈਆ ਸਿੱਖ ਕੌਮ ਕੋਲ ਤੁਸੀਂ ਆਪਣੀ ਯੂਨੀਵਰਸਿਟੀ ਬਣਾ ਲਓ, ਇੱਥੇ ਕੈਨੇਡਾ ਵਾਲਿਆਂ ਨੂੰ ਕਿਹਾ, ਇਨ੍ਹਾਂ ਨੂੰ ਕਿਹਾ, ਕਹਿੰਦੇ ਜੀ ਅੱਠਵੀਂ ਤੱਕ ਨਿਆਣੇ ਠੀਕ ਰਹਿੰਦੇ। ਵੀ ਨਿਆਣੇ ਵੀ ਕੀ ਕਰਨ, ਜਾਂ ਤੁਹਾਡਾ ਆਪਣਾ ਤਾਂ ਹੈ ਹੀ, ਫਿਰ ਨਿਆਣੇ ਵਿਗੜਨੇ ਹੀ ਆ। ਇਸ ਕਰਕੇ ਪਨੀਰੀ ਆਉਣ ਵਾਲੀ ਆ, ਵਿਗੜ ਰਹੀ ਆ, ਬਾਪੂ ਦੇ ਦਸਤਾਰ ਗਾਤਰਾ, ਕਾਕੇ ਦੇ ਕੇਸ ਕਟਾਏ ਹੋਏ ਨੇ, ਫਿਰ ਉਹ ਗਾਹਾਂ ਯੂਨੀਵਰਸਿਟੀ ਤਾਂ ਇਹੀ ਸਿੱਖਣਾ ਉਹਨੇ। ਇਸ ਕਰਕੇ ਉਹ ਜਿਹੜਾ ਬੂਟਾ ਸੰਭਾਲਣਾ ਸੀ, ਸੰਭਾਲ ਨਾ ਹੋਇਆ, ਤਾਂ ਤੇ ਬੂਟੇ ਨੂੰ ਪਰਪੱਕਤਾ ਹੀ ਜਾਂ ਤਾਂ ਫਿਰ ਇੰਨੀ ਹੋਵੇ ਵਾਹਿਗੁਰੂ ਦੀ ਕਿਰਪਾ ਨਾਲ। ਉਹ ਅਰਦਾਸ ਕਰਦੇ ਰੋਜ਼ ਮਹਾਰਾਜ ਤੋਂ, ਕਮਾਈਆਂ ਚ ਵਾਧੇ ਹੋਣ, ਬੱਚਾ ਪਾਸ ਹੋ ਜੇ, ਘਰ ਮਿਲ ਜੇ, ਕਿੰਨੀਆਂ 101 ਅਰਦਾਸ ਰੋਜ਼ ਦੀ। ਕਦੇ ਨਹੀਂ ਕਹਿੰਦੇ ਵੀ ਨਿਆਣਿਆਂ ਨੂੰ ਮਹਾਰਾਜ ਸਿੱਖੀ ਬਖਸ਼ੋ, ਨਾਮਦਾਨ ਬਖਸ਼ੋ। ਇਹ ਬਚਪਨ ਤੋਂ ਜਿਉਂ ਨਿਆਣਾ ਜਨਮ ਲੈ ਲੇ ਉਦੋਂ ਹੀ ਸ਼ੁਰੂ ਕਰ ਦਿਆ ਕਰੋ ਕਹਿਣਾ ਮਹਾਰਾਜ ਬੱਚੇ ਨੂੰ ਸਿੱਖੀ ਬਖਸ਼। ਪਹਿਲੀ ਗੱਲ ਤਾਂ ਇਹ ਵੀ ਮੈਂ ਦੱਸੀ ਸੀ ਪਹਿਲਾਂ ਵੀ ਅਰਦਾਸ ਵਿਚ, ਕਹਿੰਦੇ ਅਰਦਾਸ ਕਰੋ ਮੁੰਡਾ ਹੋ ਜੇ ਸਾਡੇ। ਮੁੰਡੇ ਦਾ ਮਤਲਬ ਕੀ ਹੁੰਦਾ? ਮੁੰਡੇ ਦਾ ਮਤਲਬ ਹੁੰਦਾ ਹਿੰਦੂ ਰੀਤੀ ਅਨੁਸਾਰ ਜਿਹਦਾ 8 ਸਾਲ ਦੀ ਉਮਰ ਚ ਮੁੰਡਨ ਕਰਦੀ, ਕੇਸ ਮੁੰਡੇ ਨੂੰ ਮੁੰਡਾ ਕਹਿੰਦੇ, ਕਦੇ ਨੀ ਮੰਗਦੇ। ਜਾਂ ਕਹਿਣਗੇ ਸਾਡੇ ਲੜਕਾ ਹੋ ਜੇ, ਬੱਚਾ ਹੋ ਜੇ। ਲੜਕਾ ਬੱਚਾ ਮੁੰਡਾ ਤੁਸੀਂ ਕੀ ਕਰਨਾ? ਮੰਗੋ ਮਹਾਰਾਜ ਤੋਂ ਸਾਡੇ ਘਰੇ ਸੱਚੇ ਪਾਸ਼ੇ ਇੱਕ ਗੁਰਸਿੱਖ ਬੱਚਾ ਭੇਜ ਦੇ, ਜਿਹਾ ਜਿਹਾ ਮੰਗਿਆ ਸੀ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਿਉਂ ਨੀ ਮੰਗੀਦਾ? ਮਹਾਰਾਜ ਨੂੰ ਕਹੋ ਸਾਨੂੰ, ਮਾਈ ਜੀਵੀ ਨੇ ਮੰਗਿਆ ਸੀ 10ਵੇਂ ਪਾਤਸ਼ਾਹ ਤੋਂ, ਮਹਾਰਾਜ ਮੇਰੇ ਘਰ ਇੱਕ ਬ੍ਰਹਮ ਗਿਆਨੀ ਭੇਜ ਦਿਓ। ਕੰਮ ਮੁੱਕਿਆ, ਚੱਲ 21 ਕੁਲਾਂ ਤਾਰਤੀਆਂ ਤੇ ਲੜਕਾ ਮੰਗ ਕੇ ਕੀ ਕਰਨਾ? ਲੜਕਾ ਮੁੰਡਾ ਜਿਹੜਾ ਇਹ ਕੀ ਕਰਾਂਗੇ ਆਪਾਂ? ਲੱਡੂ ਵੰਡ ਤੇ ਫਿਰ ਬਾਅਦ ਚ ਰੋਂਦੀ ਫਿਰਦੀ ਮਾਤਾ। ਇਸ ਕਰਕੇ ਜਦੋਂ ਵੀ ਮੰਗਣਾ, ਜੇ ਪਹਿਲਾਂ ਗਲਤੀ ਨਾਲ ਮੰਗ ਹੀ ਲਿਆ, ਫਿਰ ਜਨਮ ਤੋਂ ਹੀ ਸ਼ੁਰੂ ਕਰੋ ਮੰਗਣਾ। ਮਹਾਰਾਜ ਬੱਚੇ ਨੂੰ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਪਹਿਲਾਂ ਹੀ ਉਹਨੂੰ ਇਹੋ ਜਿਹੀ ਪੱਟੀ ਪੜਾਉਣੀ ਸ਼ੁਰੂ ਕਰਦੇ ਨੇ ਜੰਮਦਿਆਂ ਸਾਰ, ਪਹਿਲਾਂ ਪੈਸੇ ਹੱਥ ਚ ਫੜਾਉਣ ਨਿਆਣੇ ਦੇ। ਮਾਲਾ ਕਿਸੇ ਨੇ ਫੜਾਈ ਕਦੇ? ਕਦੇ ਕਿਹਾ ਕਿ ਵਾਹਿਗੁਰੂ ਵਾਹਿਗੁਰੂ ਤਾਂ ਨਹੀਂ ਕਿਹਾ? ਇਸ ਕਰਕੇ ਉਹ ਜਦੋਂ ਆਪਾਂ ਬੂਟਾ ਬੀਜਣ ਲੱਗੇ ਸੀ ਨਾ, ਉਦੋਂ ਹੀ ਕੰਮ ਖਰਾਬ ਹੋ ਗਿਆ ਸੀ ਇਹ। ਤਾਂ ਤੇ ਪਹਿਲਾਂ ਹੀ ਅਰਦਾਸ ਬੇਨਤੀ ਕਰਕੇ ਮਹਾਰਾਜ ਨੂੰ ਕਿ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਬਾਕੀ ਤਾਂ ਪ੍ਰਾਲਬਧ ਹੁੰਦੀ ਹੈ। ਮੈਂ ਕਾਕੇ ਨੂੰ ਆਹ ਬਣਾਉਣਾ, ਕਾਕੇ ਨੂੰ ਆਹ ਬਣਾਉਣਾ, ਕਾਕੇ ਨੂੰ ਤਾਂ ਉਹੀ ਬਣਨਾ ਜੋ ਪਿੱਛੋਂ ਪ੍ਰਾਲਬਧ ਉਹਦੀ ਲੈ ਕੇ ਆਇਆ ਨਾਲ। ਉਹ ਤਾਂ ਹੱਥ ਸਾਰਾ ਲਿਖ ਦਾਤ ਜੋਤ ਵਡਿਆਈ ਮਸਤਕ ਤੇ ਲਿਖੀ ਹੋਈ ਹੈ। ਇਸ ਕਰਕੇ ਬੱਚਿਆਂ ਲਈ ਹਮੇਸ਼ਾ ਹੀ ਅਰਦਾਸ ਕਰੋ, 4 ਟਾਈਮ 5 ਟਾਈਮ, ਮਹਾਰਾਜ ਬੱਚਿਆਂ ਨੂੰ ਸਿੱਖੀ ਬਖਸ਼ੋ, ਇਹਨਾਂ ਨੂੰ ਨਾਮਦਾਨ ਬਖਸ਼ੋ।
ਦੋਹਰਾ ਜੰਗਾਂ ਬਹੁਤ ਸਰੇਵਰੇ ਕਰਤ ਦਿਗੰਬਰ ਰਾਰ।
ਹੁਣ ਦੁਨੀਆਂ ਵਿਚ ਆਪਸੀ ਧਰਮੀ ਝਗੜੇ ਵੀ ਹੋਣ ਲੱਗੇ ਲੋਕਾਂ ਵਿਚ, ਟੱਲੀਆਂ ਖੜਕਾ ਕੇ ਮੰਗਣ ਵਾਲੇ ਫਿਰਦੇ ਹੁੰਦੇ ਜਿਹੜੇ, ਇਹ ਜਿਹੜੇ ਨੇ ਦਿਗੰਬਰ, ਤਾਂ ਇਹ ਸਾਰੇ ਜਣੇ ਜੰਗਮ ਕਹਿ ਰਹੇ ਇਹਨਾਂ ਨੂੰ, ਟੱਲੀਆਂ ਖੜਕਾਉਣ ਲਈ। ਸਰੇਵੜੇ ਜਿਹੜੇ ਸੀ, ਇਹ ਜੈਨੀਆਂ ਦੇ ਅੰਦਰ ਕਈ ਤਰ੍ਹਾਂ ਦੇ ਭੇਦ ਹੁੰਦੇ ਆ, ਉਹ ਹੁੰਦੇ ਨੇ। ਫਿਰ ਇਸੇ ਤਰ੍ਹਾਂ ਹੀ ਦਿਗੰਬਰ ਜਿਹੜੇ ਹੁੰਦੇ ਨੇ, ਇਹ ਵੀ ਇਹ ਸਾਰੇ ਜਣੇ ਮਿਲ ਕੇ ਆਪਸ ਵਿਚ ਝਗੜਾ ਕਰਦੇ ਨੇ। ਉਹ ਕਹਿੰਦਾ ਸਾਡਾ ਧਰਮ ਵੱਡਾ, ਉਹ ਕਹਿੰਦਾ ਸਾਡਾ ਵੱਡਾ। ਧਰਮ ਕਿਸੇ ਨੇ ਨੀ ਕਮਾਉਣਾ, ਇਹ ਰੌਲਾ ਸਾਰੇ ਜਣੇ ਪਾਈ ਜਾਂਦੇ ਨੇ ਇਕ ਦੂਜੇ ਨਾਲ। ਇਕ ਧਰਮ ਦੀ ਗੱਲ ਨੂੰ ਲੈ ਕੇ ਦੋਨੋ ਲੜ ਕੇ ਮਰ ਭਾਵੇਂ ਜਾਣ, ਪਰ ਦੋਨੋ ਪਾਠ ਨੀ ਕਰਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਧਰਮ ਦੇ ਨਾਂ ਪਿੱਛੇ ਦੁਨੀਆਂ ਲੜ ਮਰਦੀ ਹੈ, ਪਰ ਧਰਮ ਨੂੰ ਕਿਸੇ ਨੇ ਨੀ ਕਮਾਇਆ, ਧਰਮ ਵਿਚਾਰਾ ਉੱਥੇ ਹੀ ਹੈ। ਜਿਹੜੀ ਸਿੱਖਿਆ ਮਹਾਰਾਜ ਨੇ ਦਿੱਤੀ ਸੀ ਉਹ ਤਾਂ ਕਿਸੇ ਨੇ ਕਮਾਈ ਨੀ, ਆਪਸ ਵਿਚ ਲੜਾਈਆਂ ਨੇ, ਹੁਣ ਵੀ ਇਹੀ ਗੱਲ ਹੈ। ਇਸ ਕਰਕੇ ਕਈ ਥਾਈ ਚੀਜ਼ ਵੰਡੀ ਜਾਂਦੀ ਹੈ, ਉਹ ਇੱਕ ਬੰਦਾ ਕਨਾਹ ਠੀਕ ਹੈ, ਦੂਜਾ ਕਨਾਹ ਠੀਕ ਹੈ, ਤੀਜਾ ਕਨਾਹ ਠੀਕ ਹੈ। ਜਿਹੜੀ ਕਮਾਉਣ ਵਾਲੀ ਸੰਗਤ ਹੈ ਉਹ ਸਾਰੀ ਸੰਗਤ ਕਨਫਿਊਜ਼ਨ ਚ ਹੋ ਜਾਂਦੀ ਕੀ ਕਮਾਈਏ ਕੀ ਕਰੀਏ ਆਹ ਕੋਈ ਇੱਕ ਕਹਿੰਦਾ ਉਹ ਕਹਿੰਦਾ ਉਹ ਕਹਿੰਦਾ ਇਸ ਕਰਕੇ ਸਾਰੇ ਲੋਕਾਂ ਚ ਧਰਮੀ ਝਗੜੇ ਖੜੇ ਹੋ ਗਏ
ਹਟ ਦਰਸ਼ਨ ਹਰ ਨਾਮ ਬਿਨਾ ਹੋਤ ਬਾਦ ਮਰ ਖੁਆਰ
ਇਸ ਕਰਕੇ ਸੰਸਾਰ ਦੇ ਅੰਦਰ 6 ਮਤ ਸੀ ਇਹ ਝਗੜਿਆਂ ਨੂੰ ਕਰ ਕਰਕੇ ਆਪਸ ਵਿਚ ਖੁਆਰ ਹੁੰਦੇ ਨੇ ਲੜਾਈਆਂ ਕਰਦੇ ਨੇ ਧਰਮ ਦੀ ਤਾਂ ਕੋਈ ਗੱਲ ਹੀ ਨਹੀਂ ਧਰਮ ਕੀ ਗੱਤ ਰਹੀ ਧਰਮੀ ਪੁਰਸ਼ ਕਦੇ ਨਹੀਂ ਲੜਦਾ ਧਰਮੀ ਪੁਰਸ਼ ਤਾਂ ਬਹੁਤ ਸ਼ਾਂਤਮਈ ਹੁੰਦਾ ਉਹਦੇ ਅੰਦਰ ਟਿਕਾਓ ਇਕਾਗਰਤਾ ਹੁੰਦੀ ਹੈ ਧਰਮੀ ਨੂੰ ਜਿਹਦੇ ਅੰਦਰ ਇਕਾਗਰਤਾ ਹੈ ਉਹਨੂੰ ਲੜਨ ਦੀ ਲੋੜ ਨਹੀਂ ਪੈਂਦੀ ਉਹ ਬੰਦੇ ਨੂੰ ਉਦਾਂ ਹੀ ਸਿੱਧਾ ਕਰ ਦਿੰਦਾ ਨਿਗਾਹ ਨਾਲ ਹੀ ਬਹੁਤ ਜ਼ਬਰਦਸਤ ਤਾਕਤ ਹੁੰਦੀ ਅੰਦਰ ਜੇ ਕੋਈ ਜ਼ਿਆਦਾ ਤਿੜਫਿੜ ਕਰਦਾ ਉਹਨੇ ਕਹਿਣਾ ਥੋੜੀ ਕੁਛ ਤਾਂ ਪਤਾ ਤਾਂ ਉਦੋਂ ਹੀ ਲੱਗਣਾ ਵੀ ਇਹ ਤਾਂ ਹੋਰ ਹੀ ਕੁਛ ਹੋ ਗਿਆ ਇਹ ਪਾਵਰ ਹੋਰ ਹੈ ਸਰੀਰਕ ਤੌਰ ਤੇ ਲੜਾਈ ਕਰਕੇ ਤਾਂ ਆਪਾਂ ਫਿੱਕ ਪਾ ਲੈਂਦੇ ਹਾਂ ਆਪਸ ਵਿਚ ਇਸ ਕਰਕੇ ਕਿਸੇ ਦੀ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਤ ਬਖਸ਼ੋ ਸਿੱਖੀ ਬਖਸ਼ੋ ਮਹਾਰਾਜ ਇਹਨੂੰ ਆਪਣੇ ਚਰਨਾਂ ਨਾਲ ਲਾਓ ਉਹ ਅਲੱਗ ਗੱਲ ਹੈ ਜੇ ਆਪਾਂ ਕਈ ਵੀ ਝਗੜੇ ਕਰਕੇ ਆਪਾਂ ਕਿਸੇ ਨੂੰ ਧਰਮੀ ਬਣਾ ਲਵਾਂਗੇ ਕੋਈ ਨਹੀਂ ਬਣਦਾ ਝਗੜਿਆਂ ਨਾਲ ਕੌਣ ਧਰਮੀ ਝਗੜ ਕੀ ਏ ਝਗੜਾ ਉਹੀ ਪਾਵਾਂ ਬੋਲਤ ਬੋਲਤ ਬੜਾ ਹੈ ਬੇਕਾਰਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੀ ਪਾਵਰ ਗੁਰਬਾਣੀ ਅੰਦਰ ਸੀ ਉਹਨੂੰ ਛੱਡ ਕੇ ਮਨੁੱਖ ਆਪਣੀ ਬੁੱਧੀ ਦੀ ਪਾਵਰ ਜਾਂ ਸਰੀਰ ਦੀ ਪਾਵਰ ਜਾਂ ਪੈਸੇ ਦੀ ਪਾਵਰ ਜਾਂ ਸਿਆਸੀ ਪਾਵਰ ਨਾਲ ਦੁਨੀਆਂ ਨੂੰ ਸਿੱਧਾ ਕਰਨ ਦਾ ਯਤਨ ਕਰਦਾ ਆ ਕਿੰਨੇ ਹੁਣ ਪਿੱਛੇ ਜੇ ਝਗੜੇ ਹੋ ਪੱਗਾਂ ਲੱਥ ਬੁਰੇ ਹਾਲ ਇਹਨਾਂ ਨੂੰ ਪੁੱਛੋ ਵੀ ਕਿਸੇ ਨੇ ਤੁਹਾਡੇ ਚ ਪੰਜ ਬਾਣੀਆਂ ਪੜ੍ਹੀਆਂ ਕਦੇ ਕੋਈ ਨੇਤਨੇਮ ਕਰਨ ਵਾਲਾ ਹੋਵੇ ਕੋਈ ਭਗਤੀ ਕਰਨ ਵਾਲਾ ਇੱਕ ਅੱਧਾ ਤਾਂ ਕੀ ਕਹਿਣਾ ਹੁੰਦਾ ਹੀ ਆ ਇਸ ਕਰਕੇ ਜਿਹੜੀ ਸਾਡੀ ਗੁਰਬਾਣੀ ਦੀ ਸ਼ਕਤੀ ਆ ਇਹਦੀ ਤਾਂ ਵਰਤੋਂ ਹੀ ਨਹੀਂ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਸਮਝਦੇ ਨਹੀਂ ਵੀ ਹੈਗੇ ਨੇ ਜਦ ਸਿੱਖ ਕੌਮ ਹੁਣ ਸਾਰੀ ਖੱਜਲ ਖੁਆਰ ਹੋ ਰਹੀ ਕਾਹਦੇ ਕਰਕੇ ਆਪਣੀ ਹਉਮੈ ਕਰਕੇ ਮੈਂ ਸਿਆਣਾ ਵੀ ਮੈਂ ਠੀਕ ਕਰ ਨੂੰ ਪੰਥ ਨੂੰ ਮੈਂ ਚੜ੍ਹਦੀ ਕਲਾ ਜਿਕਾ ਨੂੰ ਹੋਣਾ ਕਿਸੇ ਤੋਂ ਵੀ ਨਹੀਂ ਅਖੀਰ ਕੀ ਹੋਊਗਾ ਜਦੋਂ ਕਿਸੇ ਤੋਂ ਨਾ ਹੋਇਆ ਹੱਥ ਖੜੇ ਹੋ ਗਏ ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈ ਜਾਣਗੇ ਚਰਨੀ ਪੈ ਕੇ ਕਹਿਣਗੇ ਮਹਾਰਾਜ ਹੁਣ ਸਾਡੇ ਹੱਥ ਖੜੇ ਹੋ ਗਏ ਸਭ ਤੋਂ ਨਹੀਂ ਕੁਛ ਹੁੰਦਾ ਮਹਾਰਾਜ ਕਹਿੰਦੇ ਇੱਥੇ ਪਹਿਲਾਂ ਹੀ ਆ ਜਾਂਦੇ ਕਹਿੰਦੇ ਪਹਿਲਾਂ ਮੈਂ ਸਮਝਦੇ ਮੈਂ ਬਹੁਤ ਸਿਆਣਾ ਜਿੱਦਣ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੱਥਾ ਟੇਕ ਦੂਗੀ ਬਾਪੂ ਜੀ ਤੁਸੀਂ ਅੱਗੇ ਲੱਗੋ ਹੁਣ ਅਸੀਂ ਪਿੱਛੇ ਲੱਗਦੇ ਹੁਣ ਬਾਪੂ ਜੀ ਨੇ ਕੀਤਾ ਹੈ ਪਿੱਛੇ ਆਪ ਸਿਆਣੇ ਬਣ ਕੇ ਮੂਹਰੇ ਚੱਲੇ ਹੋਏ ਨੇ ਸ਼ਕਤੀ ਹੈ ਨਹੀਂ ਕਿਰਪਾ ਹੀ ਹੈ ਨਹੀਂ ਖਤਮ ਹੀ ਹੋਈ ਪਈ ਸਾਰੀ ਕਹਾਣੀ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਜੀ ਨੇ ਵੱਡੇ ਨੇ ਕਰਤਾ ਆਪ ਨੇ ਕਰਤਾ ਪੁਰਖ ਆਪਾਂ ਕਰਤੇ ਨੂੰ ਛੱਡ ਕੇ ਆਪ ਹੀ ਕਰਤਾ ਬਣ ਕੇ ਬਹਿ ਗਏ ਜਦੋਂ ਤੱਕ ਆਪਾਂ ਆਪ ਕਰਤੇ ਬਣੇ ਹੋਏ ਆ ਉਦੋਂ ਤੱਕ ਕੁਛ ਨਹੀਂ ਹੋਣਾ ਕਰਤਾ ਇਹ ਆ ਕਰਤੇ ਨੂੰ ਆਪਾਂ ਕਹਿੰਦੇ ਤੈਨੂੰ ਨਹੀਂ ਪਤਾ ਬਈ ਕੁਛ ਸੋ ਇਸ ਕਰਕੇ ਜਿਵੇਂ ਆਮ ਲੋਕ ਕਈ ਕਹਿੰਦੇ ਤੁਸੀਂ ਤਾਂ ਜੀ ਗੁਰਮੁਖ ਹੋ ਤੁਹਾਨੂੰ ਨੀ ਇਹਨਾਂ ਗੱਲਾਂ ਦਾ ਗਿਆਨ ਨਾਲੇ ਉਹਨੂੰ ਗੁਰਮੁਖ ਕਹਿਣਾ ਸੋ ਇੱਕ ਪ੍ਰਮਾਣ ਹੈ ਵੀ ਸੋ ਮਹਿਤੇ ਮੀਟਿੰਗ ਹੁੰਦੀ ਸੀ ਆਪਸ ਵਿੱਚ ਸਿੰਘਾਂ ਦੀ ਵੀ ਕਿਵੇਂ ਆਪਾਂ ਨੂੰ ਆਹ ਸੇਵਾ ਕਰਨੀ ਚਾਹੀਦੀ ਹੈ ਜੋੜ ਮੇਲਾ ਮਨਾਉਣਾ ਸੀ 20-25 ਜਾਣੇ ਬੈਠੇ ਬਾਬਾ ਠਾਕੁਰ ਸਿੰਘ ਜੀ ਵਿੱਚ ਬੈਠੇ ਉਸ ਵਕਤ ਇੱਕ ਸੀਗਾ ਵਿੱਚ ਇੱਦਾਂ ਦਾ ਹੀ ਸੀ ਅਮਲੀ ਜਿਹਾ ਉਹ ਖੜਾ ਹੋ ਕੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਤੁਹਾਨੂੰ ਨੀ ਇਹਨਾਂ ਗੱਲਾਂ ਦਾ ਪਤਾ ਤੁਸੀਂ ਬ੍ਰਹਮ ਗਿਆਨੀ ਜੇ ਮੈਂ ਅਜੀਬ ਗੱਲ ਨਾਲੇ ਕਹਿੰਦੇ ਤੁਸੀਂ ਬ੍ਰਹਮ ਗਿਆਨੀ ਨਾਲੇ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਇਸ ਕਰਕੇ ਲੋਕ ਇਹ ਸਮਝਦੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਤੁਹਾਨੂੰ ਹੀ ਪਤਾ ਇਹਨਾਂ ਗੱਲਾਂ ਦਾ ਤੁਹਾਨੂੰ ਨੀ ਸਿਆਸਤ ਨਹੀਂ ਆਉਂਦੀ ਮਹਾਰਾਜ ਤੁਹਾਨੂੰ ਅੱਛਾ ਮਾਰਨ ਤਾਂ ਕੁਛ ਵੀ ਨਹੀਂ ਆਉਂਦਾ ਹੈ ਤੁਹਾਨੂੰ ਹੀ ਸਾਰਾ ਕੁਛ ਆਉਂਦਾ ਤਾਂਹੀਓ ਬੜੇ ਬੱਲੇ ਬੱਲੇ ਹੋਈ ਪਈ ਸਿੱਖ ਕੌਮ ਦੇ ਚਾਰੇ ਪਾਸੇ ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਸ਼ਰਨੀ ਪਵਾਂਗੇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਇਸ ਕਰਕੇ ਇਹ ਸਿਧਾਂਤ ਚਾਹੇ ਅੱਜ ਅਪਣਾ ਲਏ ਸਿੱਖ ਕੌਮ ਚਾਹੇ ਕੱਲ ਅਪਣਾ ਲਏ ਜਿੱਦਣ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਵੀ ਸਾਡਾ ਇਹ ਮਾਲਕ ਹੈ ਸਾਡਾ ਕਰਤਾ ਹੈ ਉਦੋਂ ਤੱਕ ਕਿਸੇ ਦਾ ਕੱਖ ਵੀ ਨਹੀਂ ਬਣਨਾ ਭਾਵੇਂ 50 ਸਾਲ ਲਟਕਦੇ ਰਹੋ ਜਿੱਦਣ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਪੈ ਗਈ ਉਦਣ ਹੀ ਜੈ ਜੈਕਾਰ ਹੋ ਜਾਣੀ ਹੈ
ਪਏ ਕਿਨੇ ਦਵਾਦਸ ਮਾਰਗ ਜੋਗੀ
ਇਸ ਕਰਕੇ ਜੋਗੀਆਂ ਨੇ 12 ਮਾਰਗ ਚਲਾ ਲਏ ਆਪਣੇ ਜਿਵੇਂ ਆਪਣੇ ਇੱਥੇ ਲੜ ਪਏ ਕਿਸੇ ਨਾ ਕਿਸੇ ਥਾਂ ਲੜ ਕੇ ਉਹ ਦੂਜਾ ਗੁਰਦੁਆਰਾ ਬਣਾਇਆ ਉਹ ਲੜ ਪਏ ਉਹ ਤੀਜਾ ਗੁਰਦੁਆਰਾ ਗੁਰਦੁਆਰੇ ਬਹੁਤ ਹੈ ਤੇ ਸਿੱਖੀ ਕਿੱਥੇ ਹੈ ਸਿੱਖੀ ਤਾਂ ਕਿਤੇ ਵੀ ਹੈ ਨਹੀਂ ਇਸ ਕਰਕੇ ਇਹ ਜੋਗੀ ਵੀ ਇਹੀ ਕਰਦੇ ਸੀ ਲੜ ਲੜ ਕੇ 12 ਪੰਥ ਬਣਾ ਲਏ ਹਰੇਕ ਕੋਈ ਖਿੱਚਦਾ ਸਾਡੇ ਪੰਥ ਚ ਆ ਜਾਓ, ਕਹਿੰਦਾ ਸਾਡੇ ਪੰਥ ਚ ਆ ਜਾਓ, ਕਹਿੰਦਾ ਸਾਡੇ ਪੰਥ ਚ ਆ ਜਾਓ, ਜਥੇਬੰਦੀਆਂ ਆਪਣੀਆਂ ਬਣ ਗਈਆਂ, ਸਾਡੀ ਜਥੇਬੰਦੀ ਵਧੀਆ ਸਾਡੀ। ਮਹਾਰਾਜ ਕਹਿੰਦੇ ਮੇਰਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਬਸ ਸਾਡਾ ਹੋਰ ਕੋਈ ਨਹੀਂ, ਅਸੀਂ ਨਹੀਂ ਕਿਸੇ ਨੂੰ ਮੰਨਣਾ। ਮਾਲਕ ਸਾਡਾ ਕੌਣ ਆ? ਸਾਡੇ ਤਾਂ ਬਸ ਗੁਰੂ ਨਾਨਕ ਦੇਵ ਜੀ, ਨਿਰੰਕਾਰ ਜੀ, ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਇਨ੍ਹਾਂ ਦੀ ਛਤਰ ਛਾਇਆ ਥੱਲੇ ਖੜਾ, ਉਹਨੂੰ ਤਾਂ ਕਹਿੰਦੇ ਤਾਤੀ ਵਾਉਣ ਲੱਗੀ ਪਾਰ ਬ੍ਰਹਮ ਸੁਣਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ, ਰਾਮ ਨਾਮ ਔਖ ਦੀ ਆਏ ਕਾ ਲਿਵ ਲਾਈ, ਰਾਉ ਰਾਖ ਲੀ ਨਖਣਹਾਰ, ਸਭ ਵਿਆਹ ਮਿਟਾਏ ਕਹੋ ਨਾਨਕ ਕਿਰਪਾ ਭਈ ਭਏ ਸਹਾਈ। ਉਹਦੇ ਤਾਂ ਵਾਹਿਗੁਰੂ ਸਹਾਈ ਹੁੰਦੇ ਨੇ, ਪਰ ਜਿਹੜਾ ਐਵੇਂ ਖਾਮ ਖਾਂ ਕਹੇ ਕਿ ਸਾਡੇ ਆ ਜਾਓ ਸਾਡੇ ਆ ਜਾਓ, ਕਿਹਦੇ ਕਿਹਦੇ ਜਾਈਏ? ਅਸੀਂ ਤਾਂ ਸਿਰਫ ਕਹਿੰਦੇ ਮਹਾਰਾਜ ਦੇ ਚਰਨੀ ਲੱਗਾਂਗੇ।
ਭਾਉ ਭਗਤ ਬਿਨ ਭਏ ਬਿਯੋਗੀ,
ਪ੍ਰੇਮਾ ਭਗਤੀ ਤੋਂ ਬਿਨਾਂ ਸਾਰੇ ਜਾਣੇ ਜਿਹੜੇ ਲੋਕ ਨੇ ਨਾ, ਉਹ ਵਾਹਿਗੁਰੂ ਤੋਂ ਵਿਛੜੇ ਪਏ ਨੇ, ਪਰਮਾਤਮਾ ਨਾਲ ਜੋੜੀ ਨਹੀਂ ਸਕੇ।
ਕਰਹਿ ਸ਼ਾਸਤਰਨ ਵਿਪਰ ਕੁਬਾਦਾ,
ਜਿਹੜੇ ਵਿਪਰ ਬ੍ਰਾਹਮਣ ਸੀ ਉਹ ਕਹਿੰਦੇ ਨੇ ਛੇ ਸ਼ਾਸਤਰ ਪੜ੍ਹ ਕੇ, 27 ਸਿਮਰਤੀਆਂ ਪੜ੍ਹ ਕੇ, 4 ਵੇਦਾਂ ਚੋਂ 54 ਤਿੱਖੀਆਂ ਕਰ ਕਰਕੇ ਝਗੜਾ ਕਰਦੇ ਨੇ। ਇਹ ਹਾਲਾਤ ਹੁਣ ਵੀ ਨੇ, ਹਰ ਕੋਈ ਕਹਿੰਦਾ ਮੈਂ ਬਹੁਤ ਸਿਆਣਾ, ਮੈਨੂੰ ਧਰਮ ਦਾ ਜ਼ਿਆਦਾ ਗਿਆਨ ਹੈ। ਇਹ ਜਿਹਨੂੰ ਲੋਕ ਧਰਮ ਕਹਿੰਦੇ ਉਹ ਧਰਮ ਨਹੀਂ, ਧਰਮ ਅਸਲ ਵਿੱਚ ਚੌਥੇ ਪਦ ਵਿੱਚ ਹੁੰਦਾ। ਪਹਿਲੀਆਂ 3 ਪਦਾਂ ਚ ਰਜੋ ਤਮੋ ਸਤੋ ਚ ਧਰਮ ਨਹੀਂ ਹੁੰਦਾ, ਧਰਮ ਹੁੰਦਾ ਚੌਥੇ ਪਦ ਵਿੱਚ ਜਾ ਕੇ। ਇਸ ਕਰਕੇ ਹੁਣ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਵੱਖਰੇ ਤਰ੍ਹਾਂ ਦਾ ਢੰਗ ਤਰੀਕਾ ਅਪਣਾਉਂਦੇ ਨੇ, ਸੰਸਾਰੀ ਲੋਕ ਵੱਖਰਾ ਤਰੀਕਾ ਅਪਣਾਉਂਦੇ ਨੇ, ਇਸ ਕਰਕੇ ਇਨ੍ਹਾਂ ਦੋਨਾਂ ਦਾ ਆਪਸ ਵਿਚ ਕਦੇ ਮੇਲ ਨਹੀਂ ਹੁੰਦਾ।
ਬਹੁਤ ਪਰਸ ਪਰ ਵੱਧ ਤੋਂ ਵਿਖਾਦਾ,
ਇਉਂ ਲੋਕਾਂ ਵਿਚ ਆਪਸ ਵਿਚ ਬਹੁਤ ਝਗੜਾ ਵੱਧ ਗਿਆ।
ਮੁੰਡ ਮੁੰਡਾਵ ਹੈ ਹੋਏ ਸੰਨਿਆਸੀ,
ਹੋਰ ਨਹੀਂ ਤਾਂ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਬਸ ਜੇ ਬਹੁਤਾ ਕਿਸੇ ਦਾ ਜ਼ੋਰ ਚੱਲਦਾ ਕੇਸ ਕਟਾਉਣਾ ਜਾਂ ਸਿਰ ਟੱਲੀ ਵਰਗਾ ਕੱਢ ਲੈਣਾ, ਇਉਂ ਲੋਕਾਂ ਨੇ ਕੀ ਕੀਤਾ, ਜਾਂ ਤਾਂ ਸਿਰ ਤੇ ਜ਼ੋਰ ਦਿੰਦੇ, ਬਸ ਇਸੇ ਹੀ ਜ਼ੋਰ ਹੁੰਦਾ, ਜਾਂ ਦਾੜੀ ਤੇ ਜਾਂ ਸਿਰ ਤੇ, ਬਾਂਹ ਨਹੀਂ ਕਟਾਉਂਦਾ, ਕੋਈ ਲੱਤ ਨਹੀਂ ਕਟਾਉਂਦਾ, ਕੋਈ ਨੱਕ ਨਹੀਂ ਵਟਾਉਂਦਾ ਆਪਣਾ, ਬਸ ਸਿਰ ਤੇ ਜ਼ੋਰ ਹੈ। ਬਈ ਫਿਰ ਕੀ ਹੋਜੂਗਾ? ਮਹਾਰਾਜ ਕਹਿੰਦੇ ਕੋਈ ਮਨ ਟਿਕ ਜੂਗਾ, ਕੋਈ ਇਕਾਗਰਤਾ ਹੋਜੂ, ਕੋਈ ਪਰਮਾਤਮਾ ਦੀ ਪ੍ਰਾਪਤੀ ਹੋਜੂ, ਕੋਈ ਸੌਖਾ ਹੋ ਗਿਆ, ਕੋਈ ਪੈਸੇ ਬਹੁਤੇ ਮਿਲ ਗਏ ਹੁਣ ਤੈਨੂੰ, ਤੇ ਦੁਨੀਆਂ ਵਿਚ ਤੂੰ ਵੱਡਾ ਬਣ ਗਿਆ, ਹੁਣ ਕੁਛ ਵੀ ਨਹੀਂ ਹੋਣਾ। ਜਿੰਨੀ ਪਾਵਰ ਹੈ ਸਾਰੀ ਕੇਸਾਂ ਚ ਆਪਣੀ। ਮਹਾਰਾਜ ਨੇ ਇਕ ਵਾਰੇ ਬਚਨ ਕੀਤਾ ਸੀ ਵੀ ਮਹਾਰਾਜ ਕੇਸ ਕਿਉਂ ਢਕਾਉਣੇ ਹੋ ਤੁਸੀਂ, ਢਾਕੇ ਕਿਉਂ ਰੱਖਣੇ ਚਾਹੀਦੇ ਆ? ਮਹਾਰਾਜ ਕਹਿੰਦੇ ਸਰੀਰ ਦੀ ਜਿੰਨੀ ਪਾਵਰ ਆ ਉਹ ਕੇਸਾਂ ਚ ਹੈ, ਤੇ ਜਦੋਂ ਕੇਸ ਨੰਗੇ ਰਹਿੰਦੇ ਸਾਡੀ ਤਾਕਤ ਬਹੁਤ ਵੇਸਟ ਹੋ ਜਾਂਦੀ ਹੈ। ਇਸੇ ਕਰਕੇ ਕਹਿੰਦੇ ਮੈਂ ਕੇਸ ਢਕਾਏ ਸੀਗੇ। ਸਤਿਗੁਰੂ ਦੀ ਸਾਇੰਸ ਬਹੁਤ ਜ਼ਿਆਦਾ ਵੱਡੀ ਹੈ, ਹੌਲੀ ਹੌਲੀ ਸਾਇੰਸ ਇੱਕ ਦਿਨ ਕਹੇਗੀ ਕੇਸ ਢੱਕ ਕੇ ਰੱਖੋ, ਸਾਇੰਸ ਵੀ ਕਹੇਗੀ, ਕਹਿੰਦੀ ਵੀ ਹੋਵੇਗੀ। ਇਸ ਕਰਕੇ ਜਿਹੜੀ ਚੀਜ਼ ਸਤਿਗੁਰੂ ਨੇ ਕਹੀ ਆ, ਅਸਲ ਵਿਚ ਗੱਲ ਇਹ ਹੁੰਦੀ ਹੈ, ਦੂਰ ਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਕੁਛ ਦੱਸਦੇ ਨੇ, ਉਹ ਅਸਲ ਚ ਦੁਨੀਆਂ ਨੂੰ ਪਤਾ ਹੀ ਜਾ ਕੇ 50-100 ਸਾਲ ਬਾਅਦ ਲੱਗਦਾ। ਇਸ ਕਰਕੇ ਜੋ ਗੁਰਾਂ ਨੇ ਕਿਹਾ, ਗੁਰਸਿੱਖ ਨੂੰ ਤਾਂ ਇਹ ਚਾਹੀਦਾ ਵੀ ਮੇਰੇ ਸਤਿਗੁਰੂ ਨੇ ਆਹ ਕਿਹਾ, ਮੰਨਣ ਵਿਚ ਦੇਰ ਨਾ ਲਾਵੇ, ਜਦੋਂ ਹੀ ਮੰਨ ਲਵੇ। ਜਦੋਂ ਬਾਬਾ ਲਹਿਣਾ ਜੀ ਨੂੰ ਕਿਹਾ ਪੁਰਖਾ ਤੁਸੀਂ ਆ ਕੱਢ ਕੇ ਲਿਆਓ ਕੌਲ ਚਿੱਕੜ ਚੋਂ, ਉਨ੍ਹਾਂ ਨੇ ਜੱਟ ਛਾਲ ਮਾਰਤੀ। ਇਹ ਹੁੰਦਾ ਗੁਰੂ ਦਾ ਬਚਨ ਮੰਨਣਾ, ਤੇ ਨਹੀਂ ਜੀ ਮੇਰੇ ਕੱਪੜੇ ਲਿਬੜ ਜਾਣਗੇ ਜੀ, ਮੇਰਾ ਐ ਹੋਜੂਗਾ ਜੀ, ਲਓ ਜੀ ਕਿੱਕਰ ਤੋਂ ਕਦੇ ਮਿਠਾਈਆਂ ਝੜੀਆਂ ਜੀ। ਉਹ ਜਿਹੜੇ ਅੱਜ ਕੱਲ ਕਹਿੰਦੇ ਵੀ ਮਠਿਆਈਆਂ ਨੇ ਝਾੜੀਆਂ, ਸ੍ਰੀ ਚੰਦ ਜੀ ਵੀ ਕਹਿੰਦੇ, ਬਾਬਾ ਲਖਮੀ ਦਾਸ ਵੀ ਕਹਿੰਦੇ, ਇਹ ਕਿੱਕਰ ਤੋਂ ਕਦੇ ਮਠਿਆਈਆਂ ਪਿਤਾ ਹੀ ਝੜੀਆਂ, ਤੁਸੀਂ ਤਾਂ ਕਾਂਵਲੇ ਵਾਲੀਆਂ ਗੱਲਾਂ ਕਰਦੇ ਹੋ, ਐਸਾ ਐਸਾ ਬਚਨ ਵੀ ਬੋਲਦੇ, ਕਿਉਂਕਿ ਘਰ ਦਾ ਜੋਗੀ ਜੋਗ ਨਾ ਹੋ ਗਿਆ। ਜਦ ਕਿਹਾ ਬਾਬਾ ਲਹਿਣਾ ਜੀ ਪੁਰਖਾ ਤੁਸੀਂ ਚੜੋ, ਉਨ੍ਹਾਂ ਨੇ ਵੀ ਆਪਣਾ ਜਿਹੜਾ ਸੀ ਇਹ ਨਹੀਂ ਕਿਹਾ ਕਿ ਹਾਂ ਲੈ ਜੀ ਕਿੱਕਰ ਤੋਂ ਮਠਿਆਈ ਕਿਵੇਂ ਝੜ ਸਕਦੀ। ਕੌਣ ਕਹਿੰਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤੇ ਗੁਰੂ ਨਾਨਕ ਕੌਣ ਹੈ? ਰੱਬ ਆਪ ਹੈ, ਤੇ ਰੱਬ ਜਦ ਦਰਖਤਾਂ ਨੂੰ ਫਲ ਲਾ ਸਕਦਾ, ਉਨੀ ਲੱਗਦੇ ਦਰਖਤਾਂ ਨੂੰ ਫਲ, ਉਨੀ ਚੀਜ਼ਾਂ ਲੱਗਦੀਆਂ। ਰੱਬ ਦਾ ਕਿਤੇ ਇੱਕ ਧਰਤੀ ਹੈ, ਰੱਬ ਕਿਸੇ ਵੀ ਲੋਕ ਚੋਂ ਕੁਛ ਵੀ ਕਰ ਸਕਦਾ, ਗੁਪਤ ਸ਼ਕਤੀਆਂ ਵਰਤ ਸਕਦਾ, ਸਾਰਾ ਕੁਛ ਹੋ ਜਾਂਦਾ। ਇਸ ਕਰਕੇ ਜਦੋਂ ਇੱਕ ਟਾਪੂ ਤੇ ਮਹਾਰਾਜ ਗਏ ਸੀ, ਕਿਤੇ ਵੀ ਨਹੀਂ ਸੀ ਕੁਛ ਖਾਣ ਨੂੰ, ਭਾਈ ਮਰਦਾਨਾ ਕਹਿੰਦਾ ਮਹਾਰਾਜ ਇੱਥੇ ਤਾਂ ਭੁੱਖੇ ਮਰਾਂਗੇ, ਇੱਥੇ ਤਾਂ ਇੰਨੇ ਸਾਧੂ ਬੈਠੇ ਹੋ ਗਏ, ਇਹ ਰੋਟੀ ਕਿਥੋਂ? ਮਰਦਾਨਾ ਬੈਠਾ ਰਹਿ, ਸਿਮਰਨ ਕਰੀ ਜਾ, ਇੱਥੇ ਦੇਖ ਰੋਟੀ ਕਿਵੇਂ ਆਉਂਦੀ ਹੈ। ਜਦੋਂ ਬੈਠੇ ਬੈਠੇ ਰੋਟੀ ਦਾ ਟਾਈਮ ਹੈ, ਆਕਾਸ਼ ਵਿੱਚੋਂ ਥਾਲ ਉਤਰੇ ਸਾਰਿਆਂ ਵਾਸਤੇ, ਪ੍ਰਸ਼ਾਦਾ ਛਕ ਲਓ, ਥਾਲ ਵਾਪਸ ਮੁੜ ਗਏ। ਰੱਬ ਦਿੰਦਾ, ਇਹ ਗੱਲਾਂ ਤੇ ਯਕੀਨ ਕਿਹੜਾ ਕਰੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਪਰਮਾਤਮਾ ਤੇ ਭਰੋਸਾ ਕਰਨ ਵਾਲੇ ਮਨੁੱਖ ਨੂੰ ਹਰ ਕੁਛ ਪ੍ਰਾਪਤ ਹੁੰਦਾ ਹੈ।
ਦਰਬ ਨਾਰਮ ਹੈ ਹਿਰਦਾ ਦਰਾਸੀ।
ਇਸ ਤਰੀਕੇ ਨਾਲ ਸੰਸਾਰ ਦੇ ਲੋਕਾਂ ਦਾ ਜਿਹੜਾ ਧਿਆਨ ਸੀ ਨਾ, ਜ਼ਿਆਦਾ ਦਰਬ ਪੈਸੇ ਵਿਚ, ਨਾਰ ਇਸਤਰੀ ਵਿਚ, ਇਧਰ ਨੂੰ ਹੀ ਦਿਲ ਲੱਗਿਆ। ਦੁਰਾਸੀ ਦੁਰ ਆਸਾ, ਦੁਰ ਆਸੀ ਖੋਟੀ ਆਸ, ਖੋਟੀਆਂ ਆਸਾਂ ਵਿਚ ਲੋਕ ਜ਼ਿਆਦਾ ਲੱਗੇ ਹੋਏ ਸਨ।
ਭੈ ਅਤੀਤ ਕਹਾਏ ਬੈਰਾਗੀ।
ਊਂ ਇੰਨੀ ਲਾਲਸਾ ਹੋਣੀ ਮਨ ਚ, ਊਂ ਕਹਿਣਾ ਅਸੀਂ ਤਾਂ ਅਤੀਤ ਆ, ਅਸੀਂ ਤਾਂ ਬਰਕਤ ਹੁੰਦੇ ਹਾਂ, ਅਸੀਂ ਤਾਂ ਬੈਰਾਗੀ ਹੁੰਦੇ ਹਾਂ, ਅਸੀਂ ਤਾਂ ਕਿਸੇ ਚੀਜ਼ ਦਾ ਮੋਹ ਹੀ ਨਹੀਂ ਕਰਦੇ।
ਗ੍ਰਿਸ਼ਤੀ ਤੇ ਵੱਧ ਮਨ ਦੋ ਲਾਗੀ।
ਗ੍ਰਿਸ਼ਤੀ ਨਾਲੋਂ ਵੀ ਮਨ ਨੂੰ ਜ਼ਿਆਦਾ ਦੋ ਅਗਨੀ ਲੱਗੀ ਹੋਈ ਪਦਾਰਥਾਂ ਦੀ। ਆਹ ਦੇਖਿਓ, ਗ੍ਰਿਸ਼ਤੀ ਵਿਚਾਰਾਂ ਲਈ ਚੰਗਾ ਹੁੰਦਾ, ਆਹ ਜਿਹੜੇ ਸਾਧੂ ਸੰਤ ਜੇ ਹੁੰਦੇ ਨੇ, ਇਹਨਾਂ ਨੂੰ ਦੇਖੋ ਤਾਂ ਇੰਨੇ ਕਿੱਲੇ ਜ਼ਮੀਨ, 50 ਗੱਡੀਆਂ ਬਾਬਿਆਂ ਕੋਲ, ਬੜੀ ਲਾਲਸਾ ਲੱਗੀ, ਬੜਾ ਪੈਸਾ ਇਕੱਠਾ ਕਰ ਲਾਂ ਮੈਂ, ਸੰਤੋਖ ਨੀ, ਸ਼ਾਂਤੀ ਨੀ, ਨਾਮਦਾਨ ਨੀ, ਕੋਈ ਕੁਛ ਨੀ। ਕਿਉਂ? ਦੋ ਅਗਨੀ ਨੂੰ ਲਾਲਸਾ ਲੱਗ ਗਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਇਹ ਸੰਸਾਰ ਦੇ ਅੰਦਰ ਜਿਹੜਾ ਕੋਈ ਦੇਖਣ ਨੂੰ ਲੱਗਦਾ ਨਾ ਵੀ ਇਹੋ ਜਿਹਾ ਹੋਣਾ, ਉਹ ਜਿਹਾ ਹੁੰਦਾ ਨੀ। ਰੱਬ ਦੇ ਪਿਆਰੇ ਹੀ ਵੱਡੇ ਹੁੰਦੇ ਨੇ, ਭਾਈ ਲਾਲੋ ਜੀ, ਭਾਈ ਹੇਮਾ ਜੀ, ਇਹੋ ਜਿਹੇ ਗੁਰਸਿੱਖ ਵੀਰ ਪਿਆਰੇ ਸਾਡੇ ਸਤਿਕਾਰਯੋਗ ਵੱਡੇ, ਉਨ੍ਹਾਂ ਦੇ ਜੀਵਨ ਸਨ ਅੱਛੇ।
ਪੰਡਿਤ ਪਹਿਰੂਆ ਕਰਹਿ ਸਤੇਈ।
ਹੁਣ ਜਿਹੜੇ ਬੰਦੇ ਪਹਿਰੂਆ ਬਣੇ ਹੋਏ ਸੀ ਆਪਸ, ਵੀ ਮੈਂ ਪਹਿਰੇਦਾਰ ਆ, ਮੈਂ ਧਰਮ ਦਾ ਠੇਕੇਦਾਰ ਆ, ਉਹੀ ਲੋਕ ਸਤੇਈ ਹੁੰਦੀ ਚੋਰੀ ਕਰਨੀ। ਹਰਿਦੁਆਰ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਮਹਾਰਾਜ ਉਹ ਦੇਖੋ ਕਿਸ਼ਤੀ ਚ ਬੈਠਾ ਹੋਇਆ ਪੰਡਿਤ ਗੀਤਾ ਪੜ੍ਹਦਾ, ਪਤਾ ਨੀ ਕੀ ਧਾਰਮਿਕ, ਕਿੰਨੇ ਲੋਕ ਉਰੇ ਧਾਰਮਿਕ। ਕਹਿੰਦੇ ਤੂੰ ਉਹਦੇ ਵੱਲ ਦੇਖੀ ਜਾ, ਦੇਖੀ ਜਾ, ਫਿਰ ਤੈਨੂੰ ਪਤਾ ਲੱਗ ਜੂਗਾ। ਦੇਖਦਿਆਂ ਦੇਖਦਿਆਂ ਕਿ ਉਹਨੇ ਕੁੰਡੀ ਪਾਈ ਹੋਈ ਸੀ ਗੰਗਾ ਚ ਮੱਛੀ ਨੂੰ, ਉਹ ਜਦ ਮਾਰਿਆ ਝਟਕਾ, ਮੱਛੀ ਸਿੱਟੀ ਵਿਚ ਕਿਸ਼ਤੀ ਦੇ, ਕਹਿੰਦੇ ਮਹਾਰਾਜ ਇਹ ਤਾਂ ਬੜਾ ਹੋਰ ਤਰ੍ਹਾਂ ਦਾ ਬੰਦਾ, ਉੱਤੋਂ ਧਾਰਮਿਕ ਬਣਦਾ। ਕਹਿੰਦੇ ਮਰਦਾਨਾ, ਦੁਨੀਆਂ ਸਾਰੀ ਇੱਦਾਂ ਹੀ ਆ, ਇਹ ਸਾਰੇ ਲੋਕ ਧਰਮ ਦੇ ਦਿਖਾਵੇ ਨੂੰ ਕਰਕੇ ਉਹਦੇ ਚੋਲੇ ਥੱਲੇ ਬਹੁਤ ਭਾਰੀਆਂ ਗਲਤੀਆਂ ਕਰ ਰਹੇ ਨੇ। ਤਾਹੀਓ ਮਹਾਰਾਜ ਨੇ ਇਹ ਸ਼ਬਦ ਉਚਾਰੇ, ਮਾਸ ਮਾਸ ਕਰ ਮੂਰਖ ਝਗੜੇ। ਝਗੜੇ ਕੌਣ? ਮਾਸ ਮਾਸ ਕਰ ਕੌਣ ਝਗੜੇ? ਮੂਰਖ। ਗਿਆਨ ਧਿਆਨ ਨਹੀਂ ਜਾਣਾ, ਜਿਹੜੇ ਗਿਆਨ ਤੇ ਧਿਆਨ ਨੂੰ ਜਾਣਦੇ ਹੀ ਨਹੀਂ ਸੀ। ਕੌਣ ਮਾਸ, ਕੌਣ ਸਾਗ ਕਹਾਵੇ, ਇਹ ਵੀ ਨਹੀਂ ਸੀ ਜਾਣਦੇ ਕਿਹੜੀ ਚੀਜ਼ ਮਾਸ ਹੈ, ਕਿਹੜੀ ਸਾਗ। ਸਾਗ ਕਿਹੜਾ? ਮਹਾਰਾਜ ਕਹਿੰਦੇ ਸਾਗ ਹੱਕ ਦੀ ਕਮਾਈ ਨੂੰ ਕਿਹਾ ਜਾਂਦਾ, ਮਾਸ ਜਿਹੜਾ ਉਹ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮਹਾਰਾਜ ਨੇ ਤਾਂ ਉਸ ਸ਼ਬਦ ਦੇ ਅਖੀਰ ਤੇ ਲਿਖਿਆ, ਏਤੇ ਰਸ ਛੋੜ ਹੋਵੇ ਸੰਨਿਆਸੀ। ਤੇ ਲੋਕੀ ਕਹਿੰਦੇ ਉਹ ਮਹਾਰਾਜ ਨੇ ਫਿਰ ਇੱਥੇ ਮਾਸ ਖਾਣ ਨੂੰ ਕਿਹਾ, ਕਿਉਂਕਿ ਜਿਹੀ ਜਿਹੀ ਬੁੱਧੀ ਹੁੰਦੀ ਹੈ ਬੰਦੇ ਨੂੰ ਉਹੀ ਜਿਹੀ ਗੱਲ ਸੁਣਦੀ ਹੈ। ਜਿਵੇਂ ਕਿਸੇ ਨੇ ਕਿਹਾ ਜੀ, ਕਹਿੰਦੇ ਦੋ ਤੇ ਦੋ ਕਿੰਨੇ ਹੁੰਦੇ ਬਈ? ਉਹ ਕਹਿੰਦਾ ਚਾਰ ਰੋਟੀਆਂ। ਉਹ ਕਹਿੰਦਾ ਚਾਰ ਤਾਂ ਹੋ ਗਏ, ਰੋਟੀਆਂ ਕਿੱਥੋਂ? ਕਹਿੰਦਾ ਭੁੱਖ ਲੱਗੀ ਆ, ਆਪੇ ਮੂੰਹ ਚੋਂ ਰੋਟੀਆਂ ਨਿਕਲਦੀਆਂ। ਇਸ ਕਰਕੇ ਜਿਹਦੀ ਬਿਰਤੀ ਹੀ ਮਾਸ ਖਾਣ ਨੂੰ ਲੱਗੀ ਹੋਈ ਆ, ਉਹ ਬੰਦਾ ਤਾਂ ਗੱਲ ਹੀ ਮਾਸ ਦੀ ਕਰੂਗਾ। ਜਿਹਦੀ ਬਿਰਤੀ ਪੈਸੇ ਚ ਆ, ਉਹ ਪੈਸੇ ਬਿਨਾਂ ਗੱਲ ਹੀ ਨਹੀਂ ਕਰਦਾ। ਤੇ ਜਿਹਦੀ ਬਿਰਤੀ ਨਾਮ ਦੇ ਵਿਚ ਆ, ਉਹ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਉਹ ਨਾਮ ਜਪਦਾ ਹੈ।
ਰਖਵਾਰੀ ਕੋ ਸਦਨ ਕਰੇਈ।
ਇਸ ਕਰਕੇ ਘਰ ਦੀ ਰਖਵਾਲੀ ਕੌਣ ਕਰੇ, ਜਦ ਆਪ ਹੀ ਚੋਰ ਬਣ ਗਏ ਸਾਰੇ।
ਉਤੀ ਵਾਰ ਰਖਵਾਰ ਨਿਰਪਾਲਾ।
ਰਾਜਾ ਸੀ ਵਾੜ ਪਰਜਾ ਦੀ, ਪਰ ਰਾਜਾ ਹੀ ਖਾਣ ਲੱਗ ਗਿਆ ਪਰਜਾ ਨੂੰ।
ਪ੍ਰਜਾ ਖੇਤ ਕੋ ਖਾਤ ਕੁਢਾਲਾ।
ਇਸ ਤਰ੍ਹਾਂ ਰਾਜਾ ਜਿਹੜਾ ਸੀ ਭੈੜੀ ਤਰ੍ਹਾਂ ਸਾਰੀ ਪਰਜਾ ਨੂੰ ਖਾਣ ਲੱਗ ਪਿਆ, ਤੇ ਸਿਪਾਹੀ ਖਾਣ ਲੱਗ ਪਏ, ਸਾਰੇ ਜਾਣੇ ਖਾਣ ਲੱਗ ਪਏ। ਸ੍ਰਿਸ਼ਟੀ ਦੀ ਹਾਲਤ ਕਥਨ ਕਰ ਰਹੇ ਨੇ ਹਲੇ ਪਏ। ਗੁਰੂ ਨਾਨਕ ਦੇਵ ਜੀ ਨੂੰ ਸ੍ਰਿਸ਼ਟੀ ਤੇ ਆਉਣ ਦੀ ਲੋੜ ਕਿਉਂ ਪਈ ਸੀ, ਇਹ ਚੀਜ਼ ਨੂੰ ਪਹਿਲਾਂ ਇਹਦਾ ਸਾਰਾ ਦੱਸਣਗੇ, ਉਦੋਂ ਬਾਅਦ ਫਿਰ ਮਹਾਰਾਜ ਅਵਤਾਰ ਧਾਰਨਗੇ। ਇਸ ਕਰਕੇ ਸ੍ਰਿਸ਼ਟੀ ਦੇ ਜਿਹੜੇ ਹਾਲਾਤ ਨੇ ਉਹ ਇਸੇ ਤਰ੍ਹਾਂ ਹੀ ਹੋ ਜਾਂਦੇ ਸਮਾਂ ਪਾ ਕੇ। ਆ ਘਰ ਦੇ ਵਿਚ ਇਕ ਦਿਨ ਸਫਾਈ ਨਾ ਕਰੋ, ਘਰ ਵੀ ਗੰਦਾ ਹੋ ਜਾਂਦਾ, ਕੱਪੜਾ ਨਾ ਧੋਵੋ, ਕੱਪੜਾ ਵੀ ਗੰਦਾ ਹੋ ਜਾਂਦਾ। ਇਸ ਕਰਕੇ ਦੁਨੀਆਂ ਦੇ ਅੰਦਰ ਵੀ ਸਫਾਈ ਕਦੇ ਕਦੇ ਫਿਰ ਪਰਮਾਤਮਾ ਨੂੰ ਕਰਨੀ ਪੈਂਦੀ, ਬਹੁਤ ਗੰਦਗੀ ਜਦੋਂ ਪੈ ਜਾਂਦੀ। ਬਾਕੀ ਸਤਿਗੁਰੂ ਨੇ ਨਾਮ ਨਾਲ ਜੋੜਿਆ ਆਪਾਂ ਨੂੰ, ਸਿਧਾਂਤਕ ਚੀਜ਼ਾਂ ਸਾਰੀਆਂ ਵੀ ਜਿੱਦਣ ਆਪਾਂ ਗੁਰਾਂ ਦੇ ਚਰਨੀ ਪੈ ਜਾਵਾਂਗੇ ਉਦਨ ਹੀ ਕਿਰਪਾ ਹੋਵੇਗੀ। ਹਾਲੇ ਸਾਡੇ ਵਰਗੇ ਨੂੰ ਤਾਂ ਐਂ ਸਮਝਦੇ ਨੇ ਵੀ ਇਹਨੂੰ ਤਾਂ ਕੱਖ ਦਾ ਨਹੀਂ ਪਤਾ, ਅਸੀਂ ਬਹੁਤ ਵੱਡੇ ਹਾਂ। ਵੱਡੇ ਬਣੇ ਰਹੋ, ਤੁਹਾਨੂੰ ਕਿੰਨਾ ਟਾਈਮ ਦਿੰਦੇ ਹੋ, ਹੋਰ 5 ਸਾਲ ਲੈ ਲਓ, 10 ਸਾਲ ਲੈ ਲਓ, 5-10 ਸਾਲਾਂ ਨੂੰ ਘੁੰਮ ਘੁਮਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਪੈ ਕੇ ਹੀ ਰਾਹ ਨਿਕਲਣਾ, ਉਦੋਂ ਤੱਕ ਤੇ ਸਾਰਿਆਂ ਨੇ ਉੱਜੜ ਚ ਹੀ ਪੈ ਰਹਿਣਾ, ਮਹਾਰਾਜ ਨੇ ਕਿਰਪਾ ਹੀ ਨਹੀਂ ਕਰਨੀ ਉਦੋਂ ਤੱਕ। ਆ ਸਾਰਾ ਕੁਝ ਜੋ ਹੁੰਦਾ ਕਿਰਪਾ ਨਾਲ ਹੁੰਦਾ ਗੁਰਾਂ ਦੀ। ਜਦ ਖਾਲਸਾ ਗੁਰੂ ਦੀ ਕਿਰਪਾ ਨੂੰ ਹੀ ਭੁੱਲ ਜਾਂਦਾ, ਜਦੋਂ ਆਨੰਦਪੁਰ ਸਾਹਿਬ ਪਹਿਲੀ ਜੰਗ ਹੋਈ ਸੀ, ਸਿੰਘ ਜਿੱਤ ਕੇ ਜਦੋਂ ਆਏ ਜੰਗ, ਆਪਣੇ ਆਪਣੇ ਕਮਰਿਆਂ ਚ ਬੈਠੇ, ਆਪਣੇ ਤੰਬੂਆਂ ਚ ਬੈਠੇ, ਕਹਿਣ ਹੁਣ ਤਾਂ ਆਪਾਂ ਫਲਾਨਾ ਕਿਲਾ ਵੀ ਜਿੱਤ ਲਾਂਗੇ, ਹੁਣ ਆਪਾਂ ਦੁਨੀਆਂ ਜਿੱਤ ਲਾਂਗੇ, ਹੁਣ ਆਪਾਂ ਐਂ ਜਿੱਤ ਲਾਂਗੇ, ਜਿਉਂ ਲੱਗੇ ਗੱਲਾਂ ਕਰਨ। ਅੰਤਰਜਾਮੀ ਸਤਿਗੁਰੂ ਸਾਹਿਬ ਜਾਣਦੇ ਵੀ ਖਾਲਸੇ ਨੂੰ ਕਿਤੇ ਹੰਕਾਰ ਹੀ ਨਾ ਹੋ ਜਾਵੇ ਮੇਰੇ ਪੁੱਤ ਨੂੰ, ਜਿੱਤਿਆ ਗੁਰੂ ਦੀ ਕਿਰਪਾ ਨਾਲ ਤੇ ਡੌਲੇ ਆਪਣੇ ਦੇਖਣ ਲੱਗ ਪਿਆ। ਮਹਾਰਾਜ ਨੇ ਹਫ਼ਤਾ ਨਹੀਂ ਲੰਘਣ ਦਿੱਤਾ, 500 ਸਿੰਘ ਸਮੇਤ ਸ਼ਿਕਾਰ ਖੇਡਣ ਗਏ, ਜਦੋਂ ਜਾਣ ਕੇ ਅੱਗੇ ਪਹਾੜੀਆਂ ਨੇ ਹਮਲਾ ਕਰਤਾ, 250 ਸਿੰਘ ਇਕਦਮ ਚੜਾਈ ਕਰ ਗਿਆ ਥੋੜੇ ਚਿਰ ਚ। ਗੁਰਾਂ ਨੇ ਆਪਣੀ ਕਿਰਪਾ ਨਹੀਂ ਕੀਤੀ, ਸਿੰਘ ਚੜਾਈ ਕਰਕੇ ਜਦੋਂ ਭਾਈ ਦਇਆ ਸੁਣੀ ਆਏ, ਮਹਾਰਾਜ ਜੀ ਇਹ ਤਾਂ ਸਿੰਘ ਹਾਰਦੇ ਤੁਰੇ ਜਾ ਰਹੇ ਨੇ। ਕਹਿੰਦੇ ਨਹੀਂ, ਖਾਲਸਾ ਤਾਂ ਹੁਣ ਸਮਰੱਥ ਹੋ ਗਿਆ, ਖਾਲਸਾ ਤਾਂ ਕਿਲੇ ਢਾ ਦੇਵੇਗਾ, ਖਾਲਸਾ ਜਿੱਤ ਗਿਆ, ਸਤਿਗੁਰ ਤਾਂ ਲੋੜ ਨਹੀਂ ਤੁਹਾਨੂੰ। ਫਿਰ ਸਮਝ ਗਏ ਵੀ ਇਹਨਾਂ ਨੇ ਕੱਲ ਗੱਲਾਂ ਕਰਦੇ ਸਾਰੀਆਂ ਅਸੀਂ ਗਲਤ ਗੱਲਾਂ ਕੀਤੀਆਂ। ਫਿਰ ਸਾਰੇ ਸਿੰਘ ਇਕੱਠੇ ਹੋ ਕੇ ਆਏ, ਮਹਾਰਾਜ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ, ਸਤਿਗੁਰੂ ਤੁਹਾਡੇ ਬਿਨਾਂ ਨਹੀਂ ਜਿੱਤ ਸਕਦੇ ਸੀ। ਕਹਿੰਦੇ ਆਏ ਟਿਕਾਣੇ ਅਕਲ, ਗੁਰੂ ਨੂੰ ਛੱਡਤਾ ਵਿੱਚੋਂ। ਕਹਿੰਦੇ ਜਾਓ ਵਾਹਿਗੁਰੂ ਕਹਿ ਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਹੁਣ ਜੰਗ ਕਰੋ। ਇੱਕੋ ਤੀਰ ਕੱਢਿਆ ਪੱਥੇ ਚੋਂ, ਆਕਾਸ਼ ਵਿੱਚ ਨੂੰ ਛੱਡ ਦਿੱਤਾ, ਆਕਾਸ਼ ਸਾਰਾ ਨੀਲਾ ਹੋ ਗਿਆ, ਸ਼ਹੀਦੀ ਆਕਾਸ਼ੀ ਫੌਜਾਂ ਆ ਗਈਆਂ ਉਸ ਵਕਤ, ਦੜਾ ਦੜ ਸਾਰੇ ਪਹਾੜੀ ਉਡਾ ਤੇ ਉਨ੍ਹਾਂ ਨੇ ਉਸੇ ਵਕਤ, ਕਿਉਂਕਿ ਜਿਹੜੀ ਉਹਦੀ ਕਿਰਪਾ ਉਹ ਵੱਖਰੀ ਚੀਜ਼ ਹੈ। ਫਿਰ ਸਿੰਘ ਜਿੱਤ ਗਏ, ਫਿਰ ਕਦੇ ਨਹੀਂ ਕਿਹਾ ਕਿ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ। ਕਹਿੰਦੇ ਗੁਰੂ ਸਾਹਿਬ ਕਰਨਗੇ, ਸਤਿਗੁਰੂ ਦੀ ਕਿਰਪਾ ਨਾਲ ਹੋਵੇਗਾ ਜੋ ਹੋਵੇਗਾ। ਇਸ ਕਰਕੇ ਆਪਾਂ ਜੋ ਵੀ ਕਰਦੇ ਹਾਂ ਨਾ, ਨਿਮਰਤਾ ਲਿਆਓ ਆਪਣੇ ਅੰਦਰ। ਆਪਾਂ ਕੁਛ ਨਹੀਂ ਕਰਦੇ, ਸਭ ਸਤਿਗੁਰੂ ਕਰਦੇ ਨੇ। ਆਪਾਂ ਤਾਂ ਸਿਰਫ ਕਿ ਮਾਣ ਵਡਿਆਈ ਦਿੰਦੇ ਨੇ ਗੁਰੂ ਸਾਹਿਬ, ਆਪਾਂ ਕੁਛ ਨਹੀਂ ਕਰਦੇ ਬਸ। ਇਉਂ ਜਦੋਂ ਸਿੱਖ ਹੋ ਗਿਆ ਨਾ, ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਆਪਾਂ ਤਾਂ ਜਿੰਨੇ ਕੁ ਬੈਠੇ, ਇੰਨੇ ਕੁ ਤਾਂ ਆਪਾਂ ਸੋਚੇ, ਜਿੰਨੇ ਕਥਾ ਸੁਣਦੇ ਦੂਰ ਦੁਰਾਡੇ, ਉਹ ਵੀ ਇਹ ਧਾਰ ਲਓ ਕਿ ਸਤਿਗੁਰੂ ਅਸੀਂ ਨਹੀਂ ਕੁਛ ਕਰਨ ਜੋਗੇ, ਬਸ ਸਭ ਤੁਸੀਂ ਹੀ ਕਰਦੇ ਹੋ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰੇ। ਜਦ ਇੰਨੀ ਨਿਮਰਤਾ ਆਊਗੀ ਆਪਣੇ ਚ, ਸੱਚੇ ਪਾਤਸ਼ਾਹ ਤੁਸੀਂ ਹੀ ਕਰਦੇ ਹੋ ਜੀ, ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ, ਫੇਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਵੀ ਇਹ ਪੁੱਤ ਮੇਰਾ ਸਿਆਣਾ, ਮੇਰੀ ਕਿਰਪਾ ਨਾਲ ਕਹਿੰਦਾ। ਕਰਤਾਰ ਦੀ ਕਿਰਪਾ ਸਾਰੀ ਆਪਣੇ ਤੇ, ਕਿਉਂ ਗੁਰਾਂ ਦੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕਰੀਏ। ਆਓ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰੀਏ। ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਲੇਖੈ ਕਥਨ ਛੂਟੀਐ ਖਿਨ ਖਿਨ ਭੂਲਨ ਹਾਰ
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 ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ
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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਇਸ ਜੇਵੜ ਅਵਰ ਨ ਕੋਏ ਤਿਸ ਜੇਵੜ ਅਵਰ ਨ ਕੋਏ
ਤਿਸ ਜੇਵੜ ਅਵਰ ਨ ਕੋਏ ਤਿਸ ਜੇਵੜ ਅਵਰ ਨ ਕੋਏ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
ਮਾਤ ਪਿਤਾ ਹਮ ਬਾਰਿਕ ਤੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
ਤੁਮਰੀ ਕਿਰਪਾ ਮਹਿ ਸੁਖ ਕਨੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ
ਤੁਮਰੀ ਕਿਰਪਾ ਮਹਿ ਸੁਖ ਕਨੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ
ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ